ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀਵਿਆਂ ਜੀ, ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਆਸਾ ਮਰਲਾ ਪੰਜਵਾਂ ਛੰਤ ਕਰ ਸਤਵਾਂ ਦੇ ਸੱਤਵੇਂ ਸ਼ਬਦ ਦੀ ਵਾਰੀ ਹੈ ਜੀ। ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਆਸਾ ਮਰਲਾ ਪੰਜਵਾਂ ਛੰਤ ਕਰ ਸਤਵਾਂ, ਮਿੱਠੇ ਮੁਖ ਮੋਆ ਕਿਉਂ ਲੈ ਉਡਾਰੀ, ਹਸਤੀ ਗਰਤ ਪਿਆ ਕਿਉਂ ਤਰੀਏ ਤਾਰੀ। ਮਿੱਠੇ ਮੁਖ ਮੋਆ ਕਿਉਂ ਲੈ ਉਡਾਰੀ, ਹਸਤੀ ਗਰਤ ਪਿਆ ਕਿਉਂ ਤਰੀਏ ਤਾਰੀ। ਤਰਨ ਦਹੇਲਾ ਪਿਆ ਖਿਨਮੇ ਖਸਮ ਚਿੱਤ ਨ ਆਇਓ, ਦੁੱਖਾਂ ਸਜਾਈ ਗਣਤ ਨਾਹੀਂ ਕੀਤਾ ਆਪਣਾ ਪਾਇਓ। ਗੁੱਜਾ ਕਮਾਣਾ ਪ੍ਰਗਟ ਹੋਆ ਈਤ ਓਤ ਖੁਆਰੀ, ਨਾਨਕ ਸਤਿਗੁਰ ਬਾਜ ਮੂਠਾ ਮਨਮੁਖ ਅਹੰਕਾਰੀ। ਗੁੱਜਾ ਕਮਾਣਾ ਪ੍ਰਗਟ ਹੋਆ ਈਤ ਓਤ ਖੁਆਰੀ, ਨਾਨਕ ਸਤਿਗੁਰ ਬਾਜ ਮੂਠਾ ਮਨਮੁਖ ਅਹੰਕਾਰੀ। ਇਸ ਸ਼ਬਦ ਦੀ ਪਹਿਲੀ ਪੰਕਤੀ ਹੈ ਜੀ, ਮਿੱਠੇ ਮੁਖ ਮੁਆ ਕਿਉਂ ਲੈ ਉਡਾਰੀ। ਗੁਰੂ ਜੀ ਆਖਦੇ ਜਿਸ ਤਰ੍ਹਾਂ ਮਿੱਠੀਆਂ ਚੀਜ਼ਾਂ ਉੱਤੇ ਮੱਖੀ ਬਹਿ ਜਾਂਦੀ ਹੈ ਅਤੇ ਉਹਦੇ ਕੋਲੋਂ ਫਿਰ ਉੱਡਿਆ ਨਹੀਂ ਜਾਂਦਾ, ਮਰ ਜਾਂਦੀ, ਅਤੇ ਮਿੱਠੇ ਦੇ ਲਾਲਚ ਕਾਰਨ ਉਸ ਨਾਲ ਹੀ ਚੰਬੜ ਜਾਂਦੀ ਹੈ, ਅਤੇ ਫਿਰ ਉਹ ਕਿਸ ਤਰ੍ਹਾਂ ਉਡਾਰੀ ਲੈ ਸਕਦੀ ਹੈ ਜੀ। ਗੁਰੂ ਜੀ ਆਖਦੇ ਹਨ ਇਸੇ ਤਰ੍ਹਾਂ ਜੀਵ ਰੂਪ ਮੱਖੀ ਮਾਇਆ ਰੂਪ ਮਿੱਠੇ ਮਾਇਆਵੀ ਪਦਾਰਥਾਂ ਉੱਤੇ ਫਸੇ ਡਿੱਗੇ ਹੋਏ ਹਨ ਜੀ, ਉਹਨਾਂ ਉੱਤੇ ਡਿੱਗੇ ਹੋਏ ਹਨ ਜੀ ਅਤੇ ਮਰ ਰਹੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਇਸ ਕਰਕੇ ਜੀ ਪਰਮੇਸ਼ਰ ਦੇ ਵੱਲ ਕਿਸ ਤਰ੍ਹਾਂ ਉਡਾਰੀ ਲੈ ਸਕਦਾ ਹੈ ਜੀ, ਭਾਵ ਪਰਮੇਸ਼ਰ ਦੇ ਨਾਮ ਗਿਆਨ ਵਿੱਚ ਕਿਸ ਤਰ੍ਹਾਂ ਲੱਗ ਸਕਦਾ ਹੈ ਜੀ, ਕਿਉਂਕਿ ਉਹ ਤੇ ਮਾਇਆ ਮੋਹ ਮਾਇਆ ਦੀ ਨਗਰੀ ਵਿੱਚ ਹੀ ਫਸਿਆ ਹੋਇਆ ਹੈ ਜੀ। ਅਗਲੀ ਪੰਕਤੀ ਹੈ ਜੀ, ਹਸਤੀ ਗਰਤ ਪਿਆ ਕਿਉਂ ਤਰੀਏ ਤਾਰੀ। ਗੁਰੂ ਜੀ ਆਖਦੇ ਹਨ ਜਿਸ ਤਰ੍ਹਾਂ ਹਾਥੀ ਦੀ ਤਰ੍ਹਾਂ ਇਹ ਜੀ, ਜਦੋਂ ਹਾਥੀ ਗੁਰੂ ਜੀ ਆਖਦੇ ਹਨ ਇੱਕ ਟੋਏ ਵਿੱਚ ਡਿੱਗ ਪਾਵੇ ਤੇ ਉਹ ਚਾਰਾ ਕਿਸ ਤਰ੍ਹਾਂ ਤਰ ਸਕਦਾ ਹੈ। ਗੁਰੂ ਜੀ ਆਖਦੇ ਹਨ ਇਸੇ ਤਰ੍ਹਾਂ ਜੋ ਜੀਵ ਹੈ ਇਹ ਹਾਥੀ ਦੀ ਨਿਆਈ ਮੋਹ ਮਾਇਆ ਰੂਪ ਟਿੱਬੇ ਟੋਇਆਂ ਵਿੱਚ ਡਿੱਗਿਆ ਹੋਇਆ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਇਸ ਨੂੰ ਭਗਤ ਰੂਪ ਨੌਕਾ ਪਾ ਕਿਸ਼ਤੀ ਕਿਸ ਤਰ੍ਹਾਂ ਲੈ ਕੇ ਤਰ ਸਕਦਾ ਹੈ ਜੀ। ਅਗਲੀ ਪੰਕਤੀ ਹੈ ਜੀ, ਤਰਨ ਦੁਹੇਲਾ ਪਿਆ ਖਿਨਮੇ ਖਸਮ ਚਿੱਤ ਨਾ ਆਇਓ। ਫਿਰ ਗੁਰੂ ਜੀ ਆਖਦੇ ਹਨ ਇਸ ਜੀਵ ਨੂੰ ਇੱਕ ਖਿਨ ਪਲ ਲਈ ਵੀ ਇਸਦਾ ਤਰਨਾ ਮੁਸ਼ਕਲ ਹੋ ਗਿਆ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਕਿਉਂਕਿ ਇਸ ਨੂੰ ਆਪਣਾ ਮੂਲ ਵਾਹਿਗੁਰੂ ਚੇਤੇ ਹੀ ਨਹੀਂ ਆਉਂਦਾ ਜੀ, ਚੇਤੇ ਚਿੱਤ ਵਿੱਚ ਹੀ ਨਹੀਂ ਆਉਂਦਾ। ਅਗਲੀ ਪੰਕਤੀ ਹੈ ਜੀ, ਦੁੱਖਾ ਸਜਾਈ ਗਣਤ ਨਾਹੀ ਕੀ ਆਏ ਆਪਣਾ ਪਾਇਓ। ਗੁਰੂ ਜੀ ਆਖਦੇ ਹਨ ਇਸਨੂੰ ਇੰਨੇ ਤੇ ਦੁੱਖ ਤੇ ਸਜਾਵਾਂ ਮਿਲੀਆਂ ਹਨ ਜੀ, ਜੇ ਇਹਨਾਂ ਦੀਆਂ ਦੁੱਖਾਂ ਦੀਆਂ ਤੇ ਸਜਾਵਾਂ ਦੀ ਗਿਣਤੀ ਕਰੀਏ ਤਾਂ ਇਹਦੀ ਗਿਣਤੀ ਨਹੀਂ। ਫਿਰ ਗੁਰੂ ਜੀ ਆਖਦੇ ਹਨ ਭਾਵ ਕਿ ਇਹ ਕਿੰਨੇ ਮੁਸ਼ਕਤਾਂ ਬਾਅਦ ਮਨੁੱਖਾ ਜੀਵਨ ਮਿਲਿਆ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਪਰ ਇਸ ਜੀਵ ਨੇ ਆਪਣੇ ਕੀਤੇ ਕਰਮਾਂ ਦਾ ਫਲ ਫਿਰ ਆਪ ਹੀ ਪਾਇਆ ਹੈ ਜੀ, ਫਿਰ ਉਸ ਤਰ੍ਹਾਂ ਦੇ ਕਰਮ ਕਰ ਲਏ ਹਨ ਜੀ। ਅਗਲੀ ਪੰਕਤੀ ਹੈ ਜੀ, ਗੁੱਜਾ ਕਮਾਣਾ ਪ੍ਰਗਟ ਹੋਆ ਈਤ ਊਤ ਖੁਆਰੀ। ਗੁਰੂ ਜੀ ਆਖਦੇ ਹਨ ਜੋ ਇਸ ਨੇ ਆਪਣੇ ਜੀਵਨ ਵਿੱਚ ਪਾਪ ਗੁੱਜਾ ਕਮਾਉਣਾ, ਪਾਪ ਛਿਪ ਛਿਪੇ ਪਾ ਕਮਾਏ ਸਨ, ਪ੍ਰਗਟ ਹੋਆ ਪਾਓ ਅੰਤ ਨੂੰ ਪ੍ਰਗਟ ਹੋ ਗਏ ਨਜ਼ਰ ਆ ਗਏ ਜੀ। ਫਿਰ ਗੁਰੂ ਜੀ ਆਖਦੇ ਹਨ ਇਸ ਲਈ ਈਤ ਊਤ ਭਾਵ ਲੋਕ ਪ੍ਰਲੋਕ ਵਿੱਚ ਇਸਦੀ ਖੁਆਰੀ ਹੁੰਦੀ ਹੈ ਜੀ। ਅਖੀਰਲੀ ਪੰਕਤੀ ਹੈ ਜੀ, ਨਾਨਕ ਸਤਿਗੁਰ ਬਾਜ ਮੂਠਾ ਮਨਮੁਖੋ ਹੰਕਾਰੀ। ਗੁਰੂ ਜੀ ਆਖਦੇ ਹਨ ਨਾਨਕ ਸਤਿਗੁਰ ਬਾਜ ਮੂਠਾ ਮਨਮੁਖੋ ਅਹੰਕਾਰੀ। ਗੁਰੂ ਜੀ ਆਖਦੇ ਹਨ ਕਿ ਸ਼ਬਦ ਗੁਰਬਾਣੀ ਨਾਮ ਗੁਰਗਿਆਨ ਨਾਮ ਰੂਪ ਸਤਿਗੁਰ ਤੋਂ ਬਿਨਾਂ ਇਹ ਮਨਮੁਖ ਜੀਵ ਅਹੰਕਾਰੀ ਕਾਮ ਵਿਸ਼ੇ ਵਿਕਾਰਾਂ ਕਰਕੇ ਠੱਗਿਆ ਹੈ ਜੀ, ਅਤੇ ਆਪਣਾ ਮਨੁੱਖਾ ਜਨਮ ਇਸਨੇ ਅਜਾਈ ਗਵਾ ਦਿੱਤਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਇੱਕ ਮੱਖੀ ਮਿੱਠੇ ਦੇ ਉੱਤੇ ਫਸ ਜਾਵੇ ਅਤੇ ਫਿਰ ਮਰ ਜਾਂਦੀ, ਵਿਚਾਰੀ ਮਰ ਜਾਂਦੀ ਹੈ, ਇਸੇ ਤਰ੍ਹਾਂ ਉਹ ਫਿਰ ਕਿਸ ਤਰ੍ਹਾਂ ਉੱਡ ਕੇ ਚਲੀ ਜਾਵੇ। ਅਤੇ ਜਿਸ ਤਰ੍ਹਾਂ ਟੋਏ ਵਿੱਚ ਡਿੱਗਿਆ ਹੋਇਆ ਹਾਥੀ ਭਲਾ ਕਿਸ ਤਰ੍ਹਾਂ ਧਰ ਸਕਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਇਸੇ ਤਰ੍ਹਾਂ ਇਹ ਜੀਵ ਮਨੁੱਖ ਇਸ ਭਾਵ ਸਾਗਰ ਸੰਸਾਰ ਤੋਂ ਨਹੀਂ ਤਰ ਸਕਦਾ ਜੀ। ਫਿਰ ਗੁਰੂ ਜੀ ਆਖਦੇ ਹਨ ਕਿਉਂਕਿ ਇਸ ਨੂੰ ਇੱਕ ਛਿਣ ਭਰ ਲਈ ਵੀ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ ਜੀ। ਫਿਰ ਗੁਰੂ ਜੀ ਆਖਦੇ ਹਨ ਕਿ ਇਸ ਜੀਵ ਨੂੰ ਜੋ ਦੁਖਦਾਇਕ ਸਜਾਵਾਂ ਮਿਲਦੀਆਂ ਹਨ ਜੀ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜੀ। ਫਿਰ ਗੁਰੂ ਜੀ ਆਖਦੇ ਹਨ ਉਸਨੇ ਆਪਣੇ ਕੀਤੇ ਹੋਏ ਕਰਮਾਂ ਦਾ ਆਪ ਹੀ ਫਲ ਪਾਇਆ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਜੋ ਇਹ ਜੀਵ ਲੁਕ ਛਿਪ ਕੇ ਪਾਪ ਕਮਾਉਂਦਾ ਸੀ ਉਹ ਸਾਰਾ ਹੀ ਫਿਰ ਪ੍ਰਗਟ ਹੋ ਗਿਆ, ਸਾਹਮਣੇ ਆ ਗਿਆ ਜੀ ਵਾਹਿਗੁਰੂ ਅੱਗੇ। ਫਿਰ ਗੁਰੂ ਜੀ ਆਖਦੇ ਹਨ ਉਸਦੇ ਫਲ ਸਰੂਪ ਇਸ ਜੀਵ ਨੂੰ ਲੋਕ ਪ੍ਰਲੋਕ ਵਿੱਚ ਸਜਾ ਮਿਲਦੀ ਹੈ ਜੀ, ਖੁਆਰੀ ਮਿਲਦੀ ਹੈ ਜੀ। ਨਾਨਕ ਦਾ ਕਥਨ ਹੈ ਜੀ ਕਿ ਮਨਮੁਖ ਹੰਕਾਰੀ ਜੀਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਿਗੁਰ ਤੋਂ ਬਿਨਾਂ ਠੱਗਿਆ ਗਿਆ ਹੈ ਜੀ। ਪਾਹ ਉਸਨੇ ਆਪਣਾ ਮਨੁੱਖਾ ਜਨਮ ਅਜਾਈ ਗਵਾ ਲਿਆ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।